হই রাখনার,
হই রাখনার, আর হই এই দেহ ਇਸ ਦੇ ਨਾਲ ਮੋਹ ਰੱਖਦੇ ਆ, ਇਹਨੂੰ ਆਪਣਾ ਮੰਨੀ ਬੈਠੇ
ਆ। ਕਦ ਹੀ ਹੋਏ ਤੈ
ਆਪਣੀਆਂ ਗੁਨਾ ਹੋ ਕੇ ਉਤਰਨਗੇ ਬੇਵਾ ਮਾਨ ਕਰਨ ਵਾਲੇ।
ਭਾਰ ਤੈ ਮਨ
ਚਾਰ ਮਨ ਭਾਰ ਹੋ ਸਕਦੇ ਜੀ, ਸਿਰੇ ਤੇ ਸਾਰਦੇ ਰਹਿਣਗੇ ਚਾਰ ਉਹਨਾਂ ਦੇ ਆਸਾ ਤ੍ਰਿਸ਼ਨਾ ਅਤੇ ਮੋਹ ਤੇ ਕੋਪ, ਇਹਨਾਂ ਉਗਣਾਂ ਦਾ ਭਾਰ ਉਸਾਰਦੇ ਰਹਿਣਗੇ ਐਸੇ ਪੁਰਖ।
ਕਬੀਰ ਚਤਰਾਈ ਅਤ ਘਣੀ,
ਸਭ ਕਬੀਰ ਜੀ ਕਹਿੰਦੇ ਚਤਰਾਈਆਂ ਤਾਂ ਬਹੁਤ ਘਣੀਆਂ ਹੁੰਦੀਆਂ ਦੁਨੀਆਂ ਦੀਆਂ।
ਹਰ ਜਤ ਹਿਰਦੈ ਮਾਂ,
ਹਰੀ ਦਾ ਜਾਪ ਕਰਨ ਵਾਸਤੇ ਚਤਰਾਈ ਬਹੁਤ ਘਣੀ ਹੋਣੀ ਚਾਹੀਦੀ ਹੈ। ਦੁਨੀਆਂ ਵਿੱਚ ਮੰਨਿਆ ਹੈ ਕਿ ਸੁਨਿਆਰਾ ਜਿਹੜਾ ਹੈ ਇਹ ਸਾਰਿਆਂ ਨਾਲੋਂ ਚਤੁਰ ਹੁੰਦਾ, ਸੁਨੇ ਦੀ ਘਾੜਤ ਘੱਟ ਜਾਣਦਾ। ਸੁਨਿਆਰੇ ਦੇ ਨਾਲੋਂ ਬਾਣੀਆਂ ਦਾ ਪੁੱਤ ਬਹਿਰਾ ਚਤੁਰ ਮੰਨਿਆ ਗਿਆ ਹੈ ਕਿ ਉਹ ਥੋੜੇ ਥੋੜੇ ਰੱਤੀਆਂ ਮਾਸਾ ਤੋਲ ਕਢਾਵਣਿਆ ਉਹ ਬਿਲਕੀ ਮਿਲਕੀ ਚੰਗਾ ਸਾਬਿਤ ਹੁੰਦਾ ਹੈ। ਬਾਣੀਏ ਦੇ ਪੁੱਤ ਨਾਲੋਂ ਬੇਸਵਾ ਦਾ ਪੁੱਤ ਜਿਹੜਾ ਬਹੁਤ ਚਲਾਕ ਮੰਨਿਆ ਗਿਆ ਹੈ, ਬੇਸਵਾ ਦੇ ਪੁੱਤਰ ਨਾਲੋਂ ਰਾਜੇ ਦਾ ਪੁੱਤਰ ਬਹੁਤ ਚਲਾਕ ਜਾਣਿਆ ਗਿਆ ਹੈ। ਇਹਨਾਂ ਸਾਰਿਆਂ ਚਟਾਈਆਂ ਵਾਲਿਆਂ ਨੂੰ ਸੈਂਕੜੇ ਗੁਣਾ ਚਟਾਈ ਭਗਤ ਵਿੱਚ ਹੋਣੀ ਚਾਹੀਦੀ ਹੈ। ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਕਾਮ ਦਾ ਫੁਰਨਾ ਆਉਣਾ ਉਹਨੂੰ ਵੀ ਰੋਕਣਾ, ਕ੍ਰੋਧ ਆਉਣਾ ਉਸਨੂੰ ਵੀ ਰੋਕਣਾ, ਲੋਭ ਵੀ ਆਉਣਾ ਉਹਨੂੰ ਰੋਕਣਾ ਹੈ, ਮੋਹ ਨੂੰ ਰੋਕਣਾ, ਹੰਕਾਰ ਨੂੰ ਰੋਕਣਾ, ਫਿਰ ਸਤ ਨੂੰ ਧਾਰਨਾ, ਸੰਤੋਖ ਨੂੰ ਧਾਰਨਾ, ਜਿਹੜਾ ਧਰਮ ਵਿਚਾਰ ਧਾਰਨ ਕਰਨੇ ਆ, ਗੁਣ ਔਗੁਣਾਂ ਦਾ ਮੁਕਾਬਲਾ ਕਰਨਾ ਹੈ, ਗੁਣਾਂ ਦੀ ਧਾਰਨਾ ਕਰਨੀ ਹੈ। ਇਸ ਕਰਕੇ ਬਹੁਤੀ ਚਤੁਰਾਈ ਦੀ ਲੋੜ ਹੈ। ਸੋ ਦੁਨੀਆਂ ਦੀ ਚਤੁਰਾਈ ਨਾਲ ਭਗਤੀ ਦੀ ਚਤੁਰਾਈ ਇਹ ਵੀ ਚਾਤਰਤਾ ਹੋਣੀ ਚਾਹੀਦੀ ਹੈ, ਜੇ ਔਗੁਣਾਂ ਤੋਂ ਬਚ ਸਕੀਏ ਤੇ ਗੁਣਾਂ ਦੀ ਧਾਰਨਾ ਹੋ ਸਕੇ।
ਹਰ ਜਤ ਹਿਰਦੈ
ਮਾਂ, ਜਾਪ ਕਰਨਾ ਹਿਰਦੇ ਕਿ ਸਾਰਿਆਂ ਉਗਣਾਂ ਨੂੰ ਮਿਟਣਾ ਹੈ, ਸਾਰਿਆਂ ਉਗਣਾਂ ਨੂੰ ਧਾਰ ਕੇ ਮੈਂ ਹੰਕਾਰ ਨਹੀਂ ਕਰਨਾ। ਇਹ ਹਰੀ ਦੇ ਜਪ ਕਰਨ ਵਾਲੇ ਦੀ ਬਤੀ ਚਤੁਰਾਈ ਦੀ ਲੋੜ ਹੈ, ਬਹੁਤ ਸਿਆਣਪ ਦੀ ਲੋੜ ਹੈ।
ਸੂਰੀ ਉੱਪਰ ਖੇਲਣਾ,
ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਸੂਈ ਦੇ ਸਰਾਂ ਦੇ ਉੱਤੇ ਕੋਈ ਨਾਚ ਕਰੇ, ਉਹ ਖੇਲਣਾ ਕਰੇ, ਸੂਈ ਤੇ ਮਿੰਤਕਾਰੀ ਕਰਨ ਵਾਲਾ ਤਾਂ ਬੱਕਰੀਆਂ ਪਾਟ ਜਾਂਦੀਆਂ, ਨਾਸ਼ ਹੋ ਜਾਂਦਾ ਹੈ, ਉਹ ਠਹਿਰ ਨਹੀਂ ਸਕਦਾ, ਫਿਰ ਜਿਉਂਦਾ ਮਰ ਜਾਂਦਾ। ਇਹਨੂੰ ਸਭ ਜਿਹੜੀਆਂ ਵਾਸ਼ਨਾ ਸੂਈ ਦੀ ਨਿਆਈ ਹੈ, ਇਹ ਸੂਈ ਦੇ ਸਰਾਂ ਦੀ ਨਿਆਈ ਹੈ। ਕਦੇ ਮੰਦ ਵਾਸ਼ਨਾ ਫੁੱਟੀਆਂ ਰਹਿੰਦੀਆਂ, ਕਦੇ ਚੰਗੀਆਂ ਵਾਸ਼ਨਾ ਫੁੱਟੀਆਂ ਰਹਿੰਦੀਆਂ, ਇਹ ਸੂਈ ਦੇ ਸਰ ਹਨਗੇ। ਇਹਨਾਂ ਤੇ ਕਦੇ ਮੰਦ ਵਾਸ਼ਨਾ ਦੇ ਫੁਰਨੇ ਕਰਕੇ ਮੰਦੇ ਕਰਮਾਂ ਚ ਲੱਗਾ ਰਹਿੰਦਾ, ਚੰਗੇ ਵਾਸ਼ਨਾ ਕਰਕੇ ਚੰਗੇ ਕੰਮਾਂ ਦਾ ਹੰਕਾਰ ਕਰ ਦਿੰਦਾ ਹੈ। ਇਹ ਸੂਈ ਦੇ ਸਰਾਂ ਦੀ ਨਿਆਈਆਂ ਜਿਹੜੀਆਂ ਵਾਸ਼ਨਾ, ਇਹਦੇ ਉੱਤੇ ਖੇਲਣਾ ਨਿਰਤਕਾਰੀ ਕਰਨ ਵਾਂਗੂ ਸੰਕਲਪ ਜਿੰਨੇ ਫੁਰਦੇ ਹੈ ਉਹ ਸਾਰਿਆਂ ਨੂੰ ਰੋਕਣਾ ਸਮਦਮ ਸਾਧਨਾ ਦੇ ਨਾਲ। ਇਹ ਖੇਲ ਖੇਲ ਕਰਨੀ ਹੈ ਜਿਵੇਂ ਕ੍ਰਿਸ਼ਨ ਭਗਵਾਨ ਨੇ ਕੱਲ ਨਾਗ ਦੇ ਫਲਾਂ ਦੇ ਤੇ ਨਿਰਤਕਾਰੀ ਕੀਤੀ ਸੀ, ਕੱਲ ਉਹਦੇ ਛਾਲ ਮਾਰ ਕੇ, ਤੇ ਉਸ ਪ੍ਰਕਾਰ ਉਹਨਾਂ ਸੰਕਲਪਾਂ ਸਾਰਿਆਂ ਨੂੰ ਸ਼ੇਸ਼ ਨਾਗ ਆਪਣੇ ਕਾਲੀ ਨਾਲ ਦੇ ਫਲਾਂ ਵਾਂਗੂ ਖੇਲਣਾ ਹੈ, ਇਹ ਨੱਚਣਾ ਹੈ, ਇਹ ਸੂਰੀ ਦੇ ਫਲਾਂ ਵਾਂਗੂ ਖੇਲਣ ਵਾਂਗੂ ਹੈ। ਉਸ ਭਗਤੀ ਦਾ ਦਿਲ ਪਵੇ ਉਹਨੂੰ ਠਹਿਰ ਨੂੰ ਫਿਰ ਥਾਂ ਕਿਤੇ ਨੀ, ਫਿਰ ਹੱਥ ਨੀ ਆਉਣਾ ਸਮਾਂ, ਇਹੋ ਮਨੁੱਖਾ ਜਨਮ ਇਹਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ।
ਕਬੀਰ ਸੋਈ ਮੁੱਖ ਧਨ ਹੈ,
ਕਬੀਰ ਜੀ ਕਹਿੰਦੇ ਉਹ ਮੁੱਖ ਬਈ ਬਹੁਤ ਧੰਤਾ ਦੇ ਯੋਗ ਹੈ।
ਮੁੱਖ ਕਹੀਏ ਰਾਮ,
ਜਿਸ ਮੁੱਖ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰੀਦਾ ਕਹੀਦਾ ਹੈ।
ਇਹੀ ਕਿਸੇ ਵਾਪਰੀ,
ਉਹ ਜੇ ਕਹੇ ਭਜਨ ਕਰਨ ਵਾਲਾ ਵੀ ਆਪਦੀ ਦੇਹ ਨੂੰ ਪਵਿੱਤਰ ਕਰਨ ਨੂੰ ਕਿਸੇ ਨੂੰ ਕੀ ਦੇਊਗਾ। ਸਾਹਿਬ ਕਬੀਰ ਜੀ ਕਹਿੰਦੇ ਦੇਹ ਬਪਣੀ ਵਿਚਾਰੀ ਕੀ ਦੀ ਆਈ ਇਹਦੀ ਨਾ ਪਵਿੱਤਰ ਹੋਵੇ ਜੀ,
ਪਵਿੱਤਰ ਹੋਏ ਗੋ ਬ੍ਰਾਹਮਣ,
ਜਿਸ ਨਗਰ ਵਿੱਚ ਰਹਿੰਦਾ ਉਹ ਪਿੰਡ ਵੀ ਸਾਰਾ ਪਵਿੱਤਰ ਹੋ ਜਾਏਗਾ। ਜੋ ਪਰਮੇਸ਼ਰ ਦਾ ਭਜਨ ਕਰਨ ਵਾਲਾ ਹੈ ਅਤੇ ਉਹ ਮੂੰਹ ਵੀ ਧੰਤਾ ਦੇ ਯੋਗ ਹੈ, ਜਿਸ ਵਿੱਚ ਪਰਮੇਸ਼ਰ ਦਾ ਨਾਮ ਨਿਕਲਦਾ ਹੈ, ਜਿਸ ਮੂੰਹ ਚੋਂ ਪਰਮੇਸ਼ਰ ਦਾ ਨਾਮ ਨਹੀਂ ਨਿਕਲਦਾ, ਤਿੰਨਾਂ ਮੁੱਖ ਦੇ ਆਪ ਨੇ ਬਿਨਾਂ ਵਿਸਾਰੇ ਨਾਮ।
ਕਬੀਰ ਸੋਈ ਕੋਲ ਭਾਈ,
ਸਾਹਿਬ ਕਬੀਰ ਜੀ ਕਹਿੰਦੇ ਕੋਲ ਵੀ ਭਾਈ ਉਹ ਹੀ ਚੰਗੀ ਹੈ।
ਨਾ ਕੋਲ ਹਰ ਕੋ ਦਾਸ,
ਕੋਈ ਪਰਮੇਸ਼ਰ ਦਾ ਦਾਸ ਸੇਵਕ ਭਗਤੀਆਂ ਪੈਦਾ ਹੋਇਆ
ਹੈ,
ਇਹ ਕੋਲ ਦਾਸ ਨਾ, ਵਾਹਿਗੁਰੂ ਦਾ ਭਗਤ ਸੇਵਕ ਗੁਰਸਿੱਖ ਨਹੀਂ ਪੈਦਾ ਹੁੰਦਾ।
ਕੋਲ ਢਾਕ ਪਲਾਹ,
ਭਾਈ ਪਲਾਹਾਂ ਦੀ ਧੱਕੀ ਵੀ ਨਹੀਂ ਆਈ ਹੈ, ਹੁਣ ਹੋਏ ਹੀ ਹੈ, ਉਹਨਾਂ ਨੂੰ ਕੋਈ ਲਾਭ ਨਹੀਂ ਉਠਾਇਆ, ਵਿਅਰਥੀ ਹੈ ਉਹਨਾਂ ਦੀ ਕੋਲ ਜਿਹੜੀ ਹੈ।
ਕਬੀਰ ਹੈ ਗੈ ਵਾਹਨ,
ਧਰਤੀ ਪਲਾਹਾਂ ਦੀ ਨਰਮਦੀ ਨਾਲ ਝਟਕ ਹੁੰਦੇ ਆ, ਕੋਈ ਕੋਮਲ ਪੱਤੇ ਹੁੰਦੇ, ਕਿਸੇ ਕਰੜੀ ਆਪਣੇ ਲੱਕੜ ਹੁੰਦੀ ਹੈ, ਇਹ ਢੱਕ ਪਲਾਹ ਦੀ ਨਹੀਂ ਆਈ, ਉਹ ਨੋ ਪੁੱਛੇ ਨੀਵੇਂ ਪਾਣੇ ਹੈ, ਕਰੜੇ ਸੁਭਾਅ ਵਾਲੇ ਹੈ, ਭਾਵੇਂ ਨਰਮ ਸੁਭਾਅ ਵਾਲੇ ਹੈ, ਪਰ ਵਿਅਰਥੀ ਹੈ, ਢੱਕਾ ਪਲਾਹ ਦੀ ਨਹੀਂ ਆਈ।
ਕਬੀਰ ਹੈ ਗੈ ਵਾਹਨ ਸਗਨ ਘਨ,
ਸਭ ਕਬੀਰ ਜੀ ਕਹਿੰਦੇ ਹਨ ਜਿਸ ਪੁਰਸ਼ ਦੇ ਕੋਲੇ ਘੋੜੇ ਹੋਣ ਵਾਲੇ ਚੜਾਈ ਕਰਨ ਵਾਸਤੇ, ਤੇ ਗਾਂ ਹਾਥੀ ਹੋਣ, ਤੇ ਸੰਘਣੀ ਫੌਜ ਹੋਵੇ ਹਾਥੀਆਂ ਦੀ, ਤੇ ਘਰੇ ਘੋੜਿਆਂ ਦੇ ਸਵਾਰ ਹੋਣ ਜਿਨ੍ਹਾਂ ਦੇ ਕੋਲੇ
ਲਾਗ ਭਜਾ ਸਹਿਰਾ,
ਲੱਖਾਂ خزانے والا مالک ہوے وہ لکھ لکھ روپئے کے نشان چ ہندے ہون تو یا فیض نہ ہون چ ہندی ہون انہوں نے پرگتی کا سکھ ہوا پر پرمیشر کے بھجن تو جی بے مخ رکھا گے یہ تو منی جیڑی ہے سکھا بھی ہوتی چنگی ہے
ہر سمرت دن جا
رام کہہ کے روٹی کھا کے ہری کا بھجن کرے سارے لوگوں دیا روٹیاں پلاس آئی ہے فلانے کی کھیر آئی ہے فلانے کی کڑاہ آیا پوری آئی ہے ہری کے سمرن جہاں دن گزرے پھر سکھ دنیا کے نالوں سکھا بھی روٹی چنگی ہے پرمیشر کا بھجن کر دیں کسی بتیت ہو گئے
کبیر سب جگ ہوں پھر
کبیر صاحب جی ایک بار میلہ ہوا کاسی جیت بہت لوگ کٹے ہوئے سارے نام رامانند چیلے ویکھن گئے سب کبیر جی نے جب تھی بھی جایا ہو جب کبیر جی واپس آئے اس ویل پوچھا کہ مہاراج کی کچھ ویکھ کے آئے سارے چیلیاں نے مہما بڑی کی تھی بڑا سونا میلہ سی بڑے رنگ رال سی بڑے تماشے ہو رہے سی کیوں کہا جب سب کبیر جی رامانند نے پوچھا تھی کبیر جی کی ویکھ کے آئے ہو سب کبیر جی اتر دے
کبیر سب جگ ہاں
سب کبیر جی کہ میں سارا جگ پھر کے ویکیا ہے
مانگل تند چڑھا
مند ٹول نو موڈے سے چڑھا کے
کوئی کاہو تو نہیں
اسی پرکار سارے جگت نو میں پھر کے آیا ہاں مند ٹول کون دیو اینو کندھے تے چڑھا کے میں سرتیاں سمتیاں کا اچارن کر کے موڈے پہ چڑھا کے اس کے جان
کوئی کام تو نہیں
کوئی کسی کا پیچھے بھی نہیں سی نہ ہونا ہے کوئی کہے گا نہ آگے کوئی کسی کا ہوئے گا
ٹھوک بجا
ٹھوک کے بجا کے جگہ بہ جگہ جا کے ٹھوک کے ازمائش کر کے دیکھی ہے جس پرکار صاحب سنگے جی جہاں پانڈا ہے وہ تھولا مار کے دیکھی رہا جی تلا پکا ہوا ہے کہ ٹوٹیا بجا ہوا ہے ڈول نو بجا کے دیکھی جائے پاٹیا کساوت اسی پرکار صاحب سنگ جی ٹھوکر مار بھی نہیں آئی ٹھولا مار کے کوئی بچن بناس کر کے بجا کے چرچا کر کے سارے نمائز کر کے چنگی چنگی طرح دیکھا ہے کوئی کسی کا نہیں ہے اصل
مارگ موتی بیچھڑے
سب کبیر جی دستے ہیں ایک بار پاروتی کے شیو جی ایک بن چرے جا رہے سن بن ایک لکڑ ہارا آدمی بڑا غریب سی وہ لکڑا کٹیا کر کے پہاڑ چکی آنا راستے چ ملیا پاروتی نے ترس کر کے وہ کہا کہ مارا شری بھگوان یہ تھی پموتی دے بڑا غریب ہے شری جی کہنے لگا پاروتی وہ کرما چ نہیں ہے کہ تھی دے دو کرما چ ہو چاہے نہ ہو چنگا کہنے لگا میں کہ وہ موتی موتی کھلا دینا تو یہ چک نہیں سکے گا انہیں کرما تو جتھے موتی کو کھڑاتے وہ سال جدو آیا لکڑ ہارا اس وقت سنکلپ ہوا بھی انہیں کمی تر دیں اکھا تو ہی اس وقت اکھا بند کر لی راستے بھی اس وقت
مارگ موتی
مارگ راستے موتی بکھرے کھڑے پے سن
نکلتے
بن کے نکلیا جتھے جنہیں تھان موتی سن
روٹ بنا
ڈگتی انہیں بڑے اوکھے ہوں روز ٹھیکیاں میرے چڑھتے رہے ہیں انہوں نے بجتے ہیں کہنے لگا شیو جی ویخ یہ پاروتی یہ کرما چی سی کوئی موتی سے رتن نہیں لگ سکیا جوت بنا پرمیشر کی جوت تو بنا گیات تو بنا
جگ تو
سارا جگت جیون جنم تو لا کے انت سمے تک سارا جگت جیونا لنگ جانا ہے کچھ بھی نہیں دھارن کرتا اسی پرکار اس پہ نہیں جانا ہے
مارگ موتی جی
مارگ کون ہے پرمیشر کا راستہ پا بھگتی کا موتیاں بھی نہیں آئی دیو شاستر کے اندر جہاں براغ ہو گئے کرسمتی موک اچھا گن ہے یہ موتی کھڑا پہ دیو شاستر کے سارے گن دھارنی جوگ سب کہیں یہ رستہ ہے پرمیشور کی پراپتی کا کہ سو گن دھارن کرو اگنا کا تیاگ کرو یہ موتی سنگت روپی مارگ دوسرے کھڑے پے ہیں
اندھا نکتے ہو
ایسا پورکھا منبت روپی یوترا نو میٹ کر کے اندھا ہو کے ودیا بھی پرتاپ کر کے اس ستسنگت اکھ نیت پوال کے اما بن کے اتو نکلے آنا ہے من بل روپی نیترا وچار دوارا گنا کی دھارنا نہیں کرتا
جوت بنا جگدیش
دیکھو جگدیش پرمیشر کی جوت گیات تو بنا
جگ تو لنگے گا
سارا جگ کی لنگ کے چلا جانا کتوں بھی پاوا ویت پڑیا ہوئے شاست پڑیا ہوئے دھارنا تو بنا ساری دنیا لنگ کے چلا جانا ਧਾਰਨ ਸ਼ਕਤੀ ਲੋਕ ਨਿਸ਼ਫਲ ਹੀ ਹੈ ਉਹਦਾ, ਉਹ ਇੱਕ ਗੁਣ ਵੀ ਨਹੀਂ ਧਾਰਨ ਕਰ ਸਕਦਾ।
ਬੁੱਢਾ ਬੰਤ ਕਬੀਰ ਕਾ
ਸਾਹਿਬ ਜੀ ਦਾ ਇੱਕ ਦਿਨ ਕਮਾਲਾ ਪੁੱਤਰ ਜਿਹੜਾ ਸੀ ਇਹ ਛੋਟਾ ਜਿਹਾ ਸੀ, ਇਸ ਦੇ ਕਾਰਨ ਸ਼ਾਹੂਕਾਰ ਦਾ ਲੜਕਾ ਬਿਮਾਰ ਸੀ, ਉਹ ਚੱਕ ਕੇ ਖੇਡਦੇ ਨੂੰ ਲੈ ਗਿਆ। ਚੱਕ ਕੇ ਲਿਜਾ ਕੇ ਸ਼ਾਹੂਕਾਰ ਨੇ ਕਿਹਾ ਕਿ ਹੇ ਕਾਕਾ ਤੂੰ ਕਬੀਰ ਸਾਹਿਬ ਦਾ ਪੁੱਤਰ ਹੈ, ਮੇਰਾ ਪੁੱਤਰ ਹੈ ਬਿਮਾਰ, ਇਹਨੂੰ ਰਾਜੀ ਕਰ ਦੇ। ਇਸ ਕਮਾਲੇ ਨੇ ਟ੍ਰੇਨ ਵਿਚ ਆ ਕੇ ਰਾਮ ਰਾਮ ਕਿਹਾ। ਰਾਮ ਰਾਮ ਕਹਿਣ ਤੋਂ ਸਾਰ ਸਿੰਘ ਜੀ ਉਹ ਲੜਕਾ ਸ਼ਾਹੂਕਾਰ ਦਾ ਬਿਮਾਰੀ ਚੱਕੀ ਗਈ, ਰਾਜੀ ਹੋ ਗਿਆ। ਸ਼ਾਹੂਕਾਰ ਨੂੰ ਕੀ ਕਿਹਾ ਨੂੰ ਨਵੇਂ ਨਵੇਂ ਸੋਹਣੇ ਬਸਤਰ ਪਹਿਨਾ ਤੇ ਜੇਬਾਂ ਰੁਪਈਆਂ ਦੇ ਨਾਲ ਭਰਤੀਆਂ ਭਰ ਕੇ ਕਬੀਰ ਸਾਹਿਬ ਤੋਂ ਡਰਦਾ ਸ਼ਾਹੂਕਾਰ ਬੂਹੇ ਅੱਗੇ ਨੂੰ ਬੱਚੇ ਨੂੰ ਉਤਾਰ ਕੇ ਚਲਿਆ ਗਿਆ। ਜਦੋਂ ਬੱਚੇ ਨੂੰ ਉਤਾਰ ਕੇ ਚਲਿਆ ਗਿਆ ਅੰਦਰ ਗਿਆ, ਕਬੀਰ ਸਾਹਿਬ ਨੇ ਵੇਖਿਆ ਨਵੇਂ ਜੀਰੇ ਪਾ ਕੇ ਕਿਤੋਂ ਆ ਗਿਆ। ਕਹਿੰਦੇ ਕਿੱਥੋਂ ਆਇਆ? ਫਿਰ ਮੋਹਰਾਂ ਜਿਹੜੀਆਂ ਜੇਲ ਚ ਪਾਈਆਂ ਸੀ ਕੱਢ ਕੇ ਵਿਖਾਈਆਂ ਵੀ ਸ਼ਾਹੂਕਾਰ ਨੇ ਮੈਨੂੰ ਦਿੱਤੀਆਂ। ਸਹਿਬ ਪ੍ਰੀਤ ਜੀ ਨੂੰ ਪਾਸ਼ਚਾਤਾਪ ਕੀਤਾ ਉਸ ਵੇਲੇ, ਇਹਦੇ ਨਾਲ ਪਾਸ਼ਚਾਤਾਪ ਕੀਤਾ। ਸਦਾ ਸਾਹਿਬ ਸਿੰਘ ਜੀ ਪਰਮੇਸ਼ਰ ਦੇ ਭਜਨ ਨੂੰ ਵੱਡਾ ਸਮਝਿਆ, ਪਦਾਰਥ ਨੂੰ ਵੱਡਾ ਨਹੀਂ ਸਮਝਿਆ। ਕਬੀਰ ਜੀ ਨੇ
ਬੁੱਢਾ ਬੰਸ ਕਬੀਰ
ਕਬੀਰ ਸਾਹਿਬ ਕਹਿੰਦਾ ਮੈਂ ਕਿਹਾ ਮੇਰੀ ਬੰਸ ਦੀ ਭਗਤ ਹੋਣਗੇ, ਪਰ ਇਹ ਡੁੱਬ ਗਿਆ ਬੰਸ। ਕਬੀਰ ਜੀ ਕਹਿੰਦੇ ਮੇਰਾ
ਕੂਟ ਕਮਾਲਾ
ਮੇਰਾ ਪੁੱਤਰ ਘਰ ਚ ਪੈਦਾ ਹੋਇਆ,
ਸਿਮਰਨ
ਰਾਮ ਨਾਮ ਦੇ ਕੇ ਆਇਆ ਜੀ, ਪਰਮੇਸ਼ਰ ਦਾ ਸਿਮਰਨ ਛੱਡ ਕੇ
ਲੈ ਆਇਆ।
ਹੁਣ ਪੈਸੇ ਭਰ ਲਿਆ, ਮਾਲ ਲੈ ਕੇ ਆ ਰਿਹਾ, ਦੱਸੋ ਭਗਤ ਕਿਵੇਂ ਮੇਰੀ ਕੋਲ ਚ ਹੋਣਗੇ? ਜਦੋਂ ਮਾਇਆ ਦਾ ਲਾਲਚ ਕੀਤਾ ਰਾਮ ਨਾਮ ਨੂੰ, ਇਸ ਨੂੰ ਮਾਇਆ ਨੂੰ ਵੱਡਾ ਨਹੀਂ ਸਮਝਿਆ, ਉਹਦੇ ਵਿੱਚ ਕਿਤਨੀ ਲਾਇਆ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਮੇਰੇ ਬੰਸ ਹੀ ਡੁੱਬ ਗਈ ਸੀ ਜੀ, ਪਹਿਲਾਂ ਪਛਤਾਪ ਕੀਤਾ ਸਾਹਿਬ ਸਿੰਘ ਜੀ। ਕਬੀਰ ਸਾਹਿਬ ਨੇ ਇਸੇ ਪ੍ਰਕਾਰ ਕਹਿੰਦੇ ਹਨ
ਬੁੱਢਾ ਬੰਸ ਕਬੀਰ
ਜੀ ਕਹਿੰਦੇ ਹਨ ਜਿਹੜਾ ਆਖਰੀ ਸੰਪਦਾ ਵਾਲਾ ਬੰਸ ਹੈ ਸਾਡਾ ਡੁੱਬ ਗਿਆ ਹੈ ਇਹ ਬ੍ਰਹਮ ਵਿਆਸ ਰੂਪੀ ਪ੍ਰਵਾਹ ਦੇ ਵਿੱਚ
ਉਪਜੇ ਪੂਤ ਕਮਾਲ।
ਪੂਰਨ ਗਿਆਨ ਪਰਮੇਸ਼ਰ ਦਾ ਜਿਹੜਾ ਹੈ, ਕਮਾਲ ਨਾਮ ਪੂਰਨ ਦਾ ਹੈ, ਬ੍ਰਹਮ ਗਿਆਨ ਰੂਪੀ ਪੂਰਨ ਗਿਆਨ ਰੂਪੀ ਪੁੱਤਰ ਪੈਦਾ ਹੋ ਗਿਆ ਸਾਡੇ।
ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ,
ਘਰ ਮਾਲ ਛਾੜ ਕੇ ਘਰ ਹਰ ਕਾ ਸਿਮਰਨ ਲੈ ਆਇਆ। ਆਖਰੀ ਸੰਪਦਾ ਦਾ ਮਾਲ ਛੱਡ ਕੇ ਘਰ ਵਿੱਚ ਸਾਧ ਸੰਗਤ ਜੀ ਹਰੀ ਦਾ ਸਿਮਰਨ ਲਿਆਇਆ, ਕਿਉਂ ਗਿਆਨਵਾਨ ਪੁੱਤਰ ਸਾਡੇ ਪੈਦਾ ਹੋ ਗਿਆ ਹੈ। ਆਖਰੀ ਬੰਸ ਜਿਹੜੀ ਆਖਰੀ ਸੰਪਦਾ ਸੀ ਇਹ ਸਭ ਡੁੱਬ ਗਈ ਹੈ, ਸਾਡੀ ਨਾਸ ਹੋ ਗਈ ਹੈ। ਐਸਾ ਕਮਾਲ ਪੂਰਨ ਗਿਆਨ ਵਾਹਿਗੁਰੂ ਦਾ ਪੈਦਾ ਹੋਇਆ।
ਕਬੀਰ ਸਾਧੂ ਤੋਂ ਮਿਲਣੇ ਜਾਈ,
ਕੋਈ ਸਾਧ ਸੰਗਤ ਜੀ ਸਤਸੰਗਤ ਕਰਨ ਵਾਸਤੇ ਕਬੀਰ ਸਾਹਿਬ ਨੂੰ ਪੁੱਛਣ ਲੱਗਾ ਜੀ, ਮੈਂ ਮਹਾਰਾਜ ਸਤਸੰਗਤ ਜੀ ਤਾਂ ਆਉਣਾ, ਮੇਰੇ ਜਿਹੜੇ ਸਾਥੀ ਆ ਮੈਨੂੰ ਪਛੜਾ ਦਿੰਦੇ ਆ। ਉਹ ਕਹਿੰਦੇ ਚੱਲਦੇ ਆ, ਚਾਹ ਪੀ ਲਈਏ, ਫੀਮ ਖਾ ਲਈਏ, ਅਮਲੀ ਲੋਕ ਮੈਨੂੰ ਤੁਰਨ ਨਹੀਂ ਦਿੰਦੇ, ਇਸ ਨਾਲ ਮੈਂ ਇੱਥੋਂ ਆਲਸ ਹੋ ਜਾਂਦੀ ਸਤਸੰਗ ਚਾਹੁਣ ਤੋਂ। ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ
ਕਬੀਰ ਸਾਧੂ ਕੋ ਮਿਲਣੇ ਜਾਈਏ,
ਜਦੋਂ ਭਾਈ ਮਹਾਤਮਾ ਦੇ ਨਾਲ ਮਿਲਣ ਵਾਸਤੇ ਜਾਈਏ,
ਸਾਧਨਾ ਲੀਜੈ
ਪਿੱਛੇ ਨੂੰ ਖਿੱਚਣ ਵਾਲਾ ਹੈ, ਉਹਨੂੰ ਸਾਥ ਨਹੀਂ ਲੈਣਾ ਚਾਹੀਦਾ। ਜਿਹੜਾ ਘਰ ਦੀਆਂ ਗੱਲਾਂ ਤੋਰੇ ਵੀ ਬਹੁਤ ਚਿਰ ਹੋ ਗਿਆ, ਦੇਖਿਆ ਨੀ ਚੱਲੀਏ ਘਰ ਨੂੰ, ਹੁਣ ਫਲਾਨਾ ਕੰਮ ਕਰਨਾ ਹੈ, ਮੈਨੂੰ ਫਲਾਨੇ ਨੂੰ ਮਿਲਣਾ ਆਉਣਾ, ਮੈਂ ਇੱਥੇ ਬੈਠਣ ਤੇਰੇ ਨਾਲ ਐਵੇਂ ਸਮਾਂ ਗੁਜ਼ਾਰ ਲਿਆ। ਇਹੋ ਜਿਹੇ ਆਦਮੀ ਨੂੰ ਜਿਹੜਾ ਪਿੱਛਾ ਖਿੱਚੂ ਹੈ ਸਤਸੰਗ ਚਾਹੁਣ ਵਾਲੇ ਨੂੰ, ਬਾਹਰੇ ਸੰਸਕਾਰ ਪਾਉਣ ਵਾਲਾ ਵੀ ਕੀ ਸਾਰਾ ਕੋਲੇ ਜਾ ਕੇ ਲੈਣਾ, ਕੀ ਸਤਸੰਗ ਚੋਂ ਲੈਣਾ, ਨੀਂਦ ਖਰਾਬ ਕਰਨੀ ਹੈ, ਉਹਨੂੰ ਬਿਲਕੁਲ ਆਦਮੀ ਨੂੰ ਨਾਲ ਨਹੀਂ ਲੈਣਾ
ਚਾਹੀਦਾ।
ਪਿੱਛੇ ਪਿੱਛੇ ਨੀ ਸਤਸੰਗਤ ਵੱਲੋਂ ਪੈਰ ਦੇਣਾ ਚਾਹੀਦਾ, ਉਹਦਾ ਸਤਸੰਗਤ ਵੱਲ ਨੂੰ ਤੁਰ ਪੈਣਾ ਚਾਹੀਦਾ। ਇੱਕ ਚਿੱਤ ਹੋ ਕੇ
ਸਾਜੇ ਹੋਏ ਸੋ,
ਜੋ ਕੁਛ ਹੋਣਾ ਬਿਸ਼ੱਕ ਕੁਝ ਵਿਗੜ ਗਏ, ਕਿ ਉਹਦੇ ਸੌ ਘੜੇ ਡੁੱਲ ਜਾਣ, ਕੁਝ ਵਿਗੜ ਗਏ, ਕੋਈ ਹੋ ਜਾਏ ਨਾਲ ਮਰੇ, ਘਰ ਸੰਪਤ ਨਾ ਸੀ, ਸਭ ਕੁਝ ਭਾਵੇਂ ਨਾਸ ਹੋ ਜਾਏ, ਪਰ ਸਤਸੰਗਤ ਵੱਲੋਂ ਮੂੰਹ ਨਹੀਂ ਮੋੜਨਾ ਚਾਹੀਦਾ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਛੇਵੇਂ ਪਾਤਸ਼ਾਹ ਨੇ ਜਦੋਂ ਘੋੜੇ ਖਰੀਦਣ ਵਾਸਤੇ ਸਿੱਖਾਂ ਨੂੰ ਭੇਜਿਆ ਸੀ, ਇੱਕ ਸਿੱਖ ਦੇ ਘਰੋਂ ਭਾਈ ਗੁਰਲਾਸ ਦੇ ਨਾਲ ਜਾਂਦਿਆਂ ਦੇ ਪਤਾ ਸੀ ਕਿਸੇ ਦਾ ਪੁੱਤਰ ਮਾਰਾ, ਸਾਹਾਂ ਤੇ ਪਿਆ ਮਰਦਾ, ਇਸਤਰੀ ਤੇਰੀ ਮਰ ਗਈ ਹੈ। ਉਹ ਸੁਣ ਕੇ ਭਾਈ ਨੇ ਹਾਜ਼ਰ ਕਹਿੰਦੇ ਮੈਂ ਗੁਰੂ ਦੇ ਕੰਮ ਚੱਲਿਆ, ਮੈਨੂੰ ਨੀ ਪਰਵਾਹ। ਜਦੋਂ ਗੁਰੂ ਸਾਹਿਬ ਦਾ ਕਾਰਜ ਕਰਿਆ ਫੇਰ ਸਹੀ, ਭਾਈ ਗੁਰਦਾਸ ਸਾਹਿਬ ਜੀ ਫਿਰ ਤੰਬੂ ਪਾਲ ਕੇ ਆ ਗਏ ਸਨ ਕਾਬਲ ਤੋਂ। ਉਸ ਵਕਤ ਸਾਹਿਬ ਸਿੰਘ ਜੀ ਇਹ ਸਿੱਖਾਂ ਦਾ ਸਿਰਕ ਪੂਰਾ ਸੀ, ਗੁਰੂ ਸਾਹਿਬ ਦਾ ਬਚਨ ਮੰਨਿਆ ਸੀ, ਤੇ ਉਹ ਕਹਿੰਦੇ ਜੇ ਸਤਿਗੁਰੂ ਜੀ ਨੂੰ ਮੈਨੂੰ ਆ ਕੇ ਜਾਈਏ, ਜੋ ਆ ਗਿਆ ਚੱਲੀਏ, ਪਿੱਛੇ ਕੁਝ ਹੋ ਜਾਵੇ, ਪਿੱਛੇ ਪੈਰ ਨਾ ਦਈਏ, ਜਿਵੇਂ ਜੇਤੋ ਦੇ ਮੋਰਚੇ ਵੇਲੇ ਜਦੋਂ ਸਿੰਘ ਪੰਜ ਸੌ ਦੇ ਜੱਥੇ ਜਾਂਦੇ ਸੀ, ਉਸ ਵੇਲੇ ਭਰਤੀ ਹੋ ਕੇ ਕਈਆਂ ਦੇ ਪਰਿਵਾਰ ਆ ਕੇ ਰੋਇਆ ਕਰਨ ਜੱਥਿਆਂ ਵਿੱਚ, ਵੀ ਤੇਰਾ ਪੁੱਤਰ ਬਿਮਾਰ ਹੈ, ਕਹਿੰਦੇ ਕੁਝ ਹੋਵੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਣਾ, ਕੁਰਬਾਨੀ ਕਰਨੀ ਹੈ। ਸਿੰਘਾਂ ਦੀ ਕੁਰਬਾਨੀ ਐਸੀ ਸੀ, ਸਾਧ ਸੰਗਤ ਜੀ ਗੋਲੀਆਂ ਚੱਲੀਆਂ, ਪ੍ਰਵਾਹ ਨਹੀਂ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਪਿੱਛੇ ਚੱਲਦਿਆਂ ਹੋਇਆ ਸਿੰਘਾਂ ਨੇ ਗੋਲੀਆਂ ਖਾਧੀਆਂ ਤੇ ਸ਼ਹੀਦੀਆਂ ਪਾਈਆਂ, ਪਿੱਛੇ ਮੂੰਹ ਮੋੜਿਆ ਅਸੀਂ ਕੁਰਬਾਨੀ ਸਿੰਘਾਂ ਦੀ ਸਾਹਿਬ ਸਿੰਘ ਜੀ ਕਿਉਂ ਪਿੱਛੇ ਜੋ ਕੁਝ ਹੋਵੇ ਹੋਵੇ ਪਿੱਛੇ ਪੈਰ ਨੂੰ ਦੇਣਾ ਚਾਹੀਦਾ ਜਿਸ ਵੇਲੇ ਚੰਗੇ ਪਾਸੇ ਨੂੰ ਇਰਾਦਾ ਕਰਕੇ ਤੁਰਤੀਏ ਐਸਾ ਕੁਰਬਾਨੀ ਵਾਲਾ ਚਿੱਤ ਹੋਣਾ ਚਾਹੀਦਾ ਇਸੇ ਪ੍ਰਕਾਰ ਫਰਮਾਉਂਦੇ ਹਨ
ਕਬੀਰ ਸਾਧੂ ਕਾ ਮਿਲਨੇ ਜਾਈਏ
ਜੀ ਕਹਿੰਦੇ ਜਦੋਂ ਸਾਹਿਬ ਸੰਗਤ ਵਿੱਚ ਮਿਲਣ ਵਾਸਤੇ ਦਿਲ ਦੇ ਪ੍ਰੇਮ ਨਾਲ ਜਾਈਏ
ਸਾਧਨਾ ਲੀਜਾ
ਕੋਲੋਂ ਇਹੋ ਜਿਹਾ ਸੰਕਲਪ ਨਹੀਂ ਕੋਈ ਲਿਜਾਣਾ ਚਾਹੀਦਾ ਨਾ ਜਿਹਾ ਪਿੱਛੇ ਕੁਣਕਦਾ ਰਹੇ ਵੀ ਮੇਰਾ ਕੰਮ ਨਾ ਵਿਗੜੀਏ ਮੇਰਾ ਘਰ ਦਾ ਨੁਕਸਾਨ ਨਾ ਹੋ ਜਾਏ ਉਹ ਸਾਰੇ ਸੰਕਲਪ ਛੱਡ ਕੇ ਜਾਣਾ ਚਾਹੀਦਾ ਸੰਗਤ ਵਿੱਚ ਪਿੱਛੇ ਸੰਗਤ ਵੱਲੋਂ ਪੈਰ ਨਹੀਂ ਕਦੇ ਦੇਣਾ ਚਾਹੀਦਾ ਸਤਸੰਗਤ ਵੱਲੋਂ ਸਨਮੁਖ ਲਿਆਉਣਾ ਚਾਹੀਦਾ
ਹੈ ਹੋਏ
ਅਗਰ ਜੋ ਕੁਝ ਕੀ ਹੋਣਾ ਵਾਹਿਗੁਰੂ ਦਾ ਰੂਪ ਸੰਗਤ ਨਾਲ ਮਿਲ ਕੇ ਹੋ ਜਾਏਗਾ ਜੰਮਣ ਮਨ ਤੋਂ ਰਹਿਤ ਹੋ ਜਾਏਗਾ ਇਹ ਫਲ ਮਿਲੇਗਾ
ਕਬੀਰ ਜਗ ਬਾਧਿਓ ਜਿਹੇ ਜੇਵੜੀ
ਕਬੀਰ ਨੂੰ ਕਹਿੰਦੇ ਜਿਹੜਾ ਜਗ ਤੋਂ ਹੈ ਜਿਸ ਮਾਇਆ ਰੂਪੀ ਜੇਵੜੀ ਰੱਸੀ ਦੇ ਨਾਲ ਹੰਕਾ ਮੰਕਾ ਰੂਪੀ ਜੇਵੜੀ ਦੇ ਨਾਲ ਵਾਸ਼ਨਾ ਰੂਪੀ ਜੇਵੜੀ ਦੇ ਨਾਲ ਇਹ ਸਾਰਾ ਜਗ ਬੰਨਿਆ ਪਿਆ ਹੈ
ਮਤ ਬੰਧੋ ਕਬੀਰ
ਇਹ ਕਬੀਰ ਤੂੰ ਮਤ ਆਪਣੇ ਆਪ ਨੂੰ ਬੰਨੀ ਨਾ ਬੰਨੀ ਤੂੰ ਨਾ ਇਹਦੇ ਵਿੱਚ ਬੰਨਣ ਚ ਪਈ ਚਮਕਦਾ ਬੜਾ ਲੋਕਾਂ ਨੂੰ ਸੁਨਹਿਰੀ ਰੰਗ ਦਿਸਦਾ ਤੇ ਖਰ ਜਾਵੇਗਾ ਜੈ ਆਟਾ ਲੋਨ ਜਿਉ ਜਿਹੜੇ ਅਟਾਲੇ ਹੁੰਦੇ ਨਾ ਲੂਣ ਦੇ ਅਟਾਲੇ ਜਿਹੜੇ ਕਿੱਥੇ ਹੁੰਦੇ ਆ ਲੂਣ ਦੇ ਬੜੇ ਬੜੇ ਢੇਰ ਉਹ ਜਿਸ ਵਕਤ ਸਾਹਿਬ ਸੰਗਤ ਜੀ ਪਾਣੀ ਪੈਂਦਾ ਹੈ ਉਹ ਝੱਟ ਹੀ ਲੂਣ ਦੇ ਗਲੇ ਜਿਹੜੇ ਹੁੰਦੇ ਕਿੱਥੇ ਹੁੰਦੇ ਆ ਸਾਰੇ ਅਕਾਲੇ ਨਾਮ ਕਿੱਥਿਆਂ ਦਾ ਹੈ ਲੂਣ ਦੇ ਜਿਹੜੇ ਢੇਰ ਕਿੱਥੇ ਹੁੰਦੇ ਆ ਉਹ ਪਾਣੀ ਪੈਣ ਨਾਲ ਝੱਟ ਹੀ ਖੜ ਜਾਂਦੇ ਆ ਇਸੇ ਪ੍ਰਕਾਰ ਜਦ ਰੋਗ ਰੂਪੀ ਪਾਣੀ ਪਵੇਗਾ ਜਾਂ ਕਾੜ ਰੂਪੀ ਪਾਣੀ ਪਵੇਗਾ ਜਿਹੜਾ ਤੇਰਾ ਸੋਨੇ ਵਰਗਾ ਸੋਹਣਾ ਸਰੀਰ ਦਿਸਦਾ ਹੈ ਉਹ ਲੂਣ ਦੇ ਦਰਿਆ ਵਾਂਗੂ ਕਿੱਥਿਆਂ ਵਾਂਗੂ ਘਰ ਜਾਏਗਾ ਗਲ ਜਾਏਗਾ ਤੂੰ ਇਸ ਸਰੀਰ ਦੀ ਪਰਵਾਹ ਨਾ ਕਰ ਵਾਹਿਗੁਰੂ ਦਾ ਭਜਨ ਕਰ
ਕਬੀਰ ਹੰਸ ਉੱਡਿਓ ਤਨ ਗਾ ਕਬੀਰ ਹੰਸ ਉੱਡਿਓ ਤਨ ਗਾਡਿਓ
ਜੀ ਕਹਿੰਦੇ ਨਾ ਕਾਲੇ ਨਾਂ ਸੰਤ ਜੀ ਲੂਣ ਦੀਆਂ ਢੇਰਾਂ ਦਾ ਨਾਂ ਕਿੱਤਿਆਂ ਦਾ ਨਾਂ ਹੁੰਦਾ ਹੈ ਤੇ ਆਟਾ ਲਾਉਣ ਦੀਆਂ ਵੱਖੋ ਵੱਖਰਾ ਨਹੀਂ ਕਰਨਾ ਤੇ ਜੇ ਕਰਕੇ ਹਿੰਦੀ ਵੀ ਲਿਖੀਏ ਨਾ ਆਟਾ ਆਟਾ ਲਾਉਣ ਇਕੱਠਾ ਤੇ ਉਹ ਲੱਲਾ ਇੱਕ ਪੈਰ ਚ ਖੋਰ ਲਾਉਂਦੀ ਹੈ ਇਸ ਪ੍ਰਕਾਰ ਆਟਾ ਲਾਉਣ ਬਣਦਾ ਹੈ ਅਟਾਲੇ ਤੇ ਲੂਣ ਤੇ ਐ ਬਣਦਾ ਅਟਾਲੇ ਕਿੱਥੇ ਜਿਵੇਂ ਹੁੰਦੇ ਲੂਣ ਦੇ ਇਸ ਪ੍ਰਕਾਰ ਸੋਨੇ ਵਾਲ ਦਾ ਆਟਾ ਲਾਉਣ ਇਕੱਠਾ ਕਰਨਾ ਪਾਠ ਅਟਾਲੇ ਕਿੱਥੇ ਜਿਵੇਂ ਹੁੰਦੇ ਆਟਾ ਜਿਵੇਂ ਲੂਣ ਚ ਖੜ ਜਾਂਦਾ ਉਹ ਨਹੀਂ ਕਰਨਾ ਅਰਥ ਅਟਾਲੇ ਕਿੱਥੇ ਹੁੰਦੇ ਜਿਵੇਂ ਲੂਣ ਦੇ ਐ ਤੇਰਾ ਸੋਨੇ ਵਾਲ ਦਾ ਸਰੀਰ ਜਿਹਨੂੰ ਮੰਨਿਆ ਉਹ ਧਰ ਜਾਏਗਾ
ਕਬੀਰ ਹੰਸ ਉੱਡਿਓ ਤਨ ਗਾਡਿਓ
ਸਭ ਕਬੀਰ ਜੀ ਕਹਿੰਦੇ ਵੇਖੋ ਹੰਸ ਉਡਾਰੀਆਂ ਮਾਰਨ ਤੇ ਜੀਵ ਦਾ ਪਿਆਰ ਹੈ
ਤਨ ਗਾਡਿਓ
ਸਰੀਰ ਦੇ ਗੱਡਣ ਦੀ ਤਿਆਰੀ ਹੋ ਰਹੀ ਹੈ ਕੋਈ ਚੀਹਾ ਬਣਾ ਲਓ ਕੋਈ ਕਬਰ ਪੱਟ ਰਹੇ ਹਨ
ਸੁਝਾਈ ਸੈਨਾ
ਪੁਰਾਣਾ ਸਰੀਰ ਬਿਲਕੁਲ ਸਹਿਤਾ ਨਾਲ ਸਮਝਾਉਂਦਾ ਹੈ
ਅੱਜ ਹੁਣ ਜੀਓ ਨਾ ਛੋੜ
ਦੇਖਣਾ ਇਹ ਜੀਵ ਕੈਸਾ ਅੱਜ ਵੀ ਨਹੀਂ ਛੱਡਦਾ ਹੈ
ਰੰਗਾਈ ਨੈਨਾ
ਲੋਕਾਂ ਦਾ ਰੰਗ ਪੁਣਾ ਕੰਗਾਲ ਪੁਣਾ ਕਰਦਾ ਮੋਹ ਕਰਦਾ ਹੈ ਕਦੇ ਰੋਂਦਾ ਹੈ ਇਹਦੇ ਚ ਸਾਖੀ ਹੈ ਸਾਹਿਬ ਸੰਗਤ ਜੀ ਇੱਕ ਸੂਲ ਸੀ ਸਾਰੀ ਉਮਰ ਕੋਈ ਪੁਨਰਦਾਰ ਨਾ ਕਰ ਸਕਿਆ ਅੰਤ ਨੂੰ ਜਦੋਂ ਅੰਤ ਦਾ ਸਮਾਂ ਆਇਆ ਉਹਦੀ ਜ਼ਬਾਨ ਠਾਕੀ ਜ਼ਬਾਨ ਬੰਦ ਹੋ ਗਈ ਅਤੇ ਫਿਰ ਆਪਦੇ ਪੁੱਤਰਾਂ ਨੂੰ ਪਲੇਟ ਕੇ ਕਹਿੰਦਾ ਕੰਧਾਂ ਚ ਮੇਰੀਆਂ ਮੋਹਰਾਂ ਦੱਬੀਆਂ ਹੋਈਆਂ ਕੱਢ ਕੇ ਕਾਕਾ ਦਾਨ ਕਰ ਦਿਓ ਉਸ ਵੇਲੇ ਗੁਆਂਢੀ ਲਾ ਕੇ ਪੁੱਛਦੇ ਬੁੜਾ ਕੀ ਸਹਿਮਤਾਂ ਕਰਦਾ ਹੈ ਉਹ ਕਹਿਣ ਲੱਗੇ ਮੁੰਡੇ ਕਿਹੜੇ ਕਹਿੰਦਾ ਵੀ ਮਾਇਆ ਤਾਂ ਮੇਰੇ ਕੋਲੇ ਬਥੇਰੀ ਸੀ ਮੈਂ ਕੰਧਾਂ ਤੇ ਖਰਚ ਕਰ ਦੇਖਾਂ ਉਹ ਫੇਰ ਕੀਤੀ ਵੱਟੇ ਉਹ ਕਚੀਜੀ ਬਦਲ ਕਹਿੰਦੇ ਹੁਣ ਕੀ ਕਹਿੰਦਾ ਅਤੇ ਉਹ ਕਹਿੰਦਾ ਵੀ ਮੈਨੂੰ ਰੋਕ ਕੇ ਆਉਣਾ ਮੈਂ ਪੈਸੇ ਕੰਧਾਂ ਤੇ ਕਾਹਨੂੰ ਖਰਚ ਦੇ ਜੇ ਪੈਸੇ ਕੋਲੇ ਹੁੰਦੇ ਦਾਨ ਪੁੰਨ ਕਰ ਲੈਂਦੇ ਉਹ ਕਹਿੰਦੇ ਦੇ ਪ੍ਰਾਣ ਨਿਕਲ ਗਏ ਸਾਹਿਬ ਸੰਗਤ ਜੀ ਇਸ ਪ੍ਰਕਾਰ ਕਹਿੰਦੇ ਹਨ ਸਾਹਿਬ ਕਬੀਰ ਜੀ
ਕਬੀਰ ਹੰਸ ਉੱਡਿਓ ਤਨ ਗਾਡਿਓ
ਹੰਸ ਜਿਹੜਾ ਜੀਵ ਆਤਮਾ ਉਡਾਰੀਆਂ ਮਾਰ ਰਿਹਾ ਹੈ ਦੇਹ ਦੇ ਵਿੱਚੋਂ ਸਰੀਰ ਦੇ ਗੱਡਣ ਦੀਆਂ ਕਬਰਾਂ ਪੱਟੀ ਦੀਆਂ ਤਿਆਰੀਆਂ ਹੋ ਰਹੀਆਂ ਹਨ
ਸੁਝਾਈ ਸਹਿਨਾ
ਸਹਿਤਾ ਨਾਲ ਸਮਝਾਉਂਦਾ ਵੀ ਹੁਣ ਮੇਰਾ ਧਨ ਦੇ ਦਿਓ ਖਰਚ ਦਿਓ ਉਦੋਂ ਕਿਨ ਮੰਨਣਾ ਇਸ ਤਰ੍ਹਾਂ ਟਾਲੋ ਟੋਲੇ ਕਰ ਦੇਣਗੇ ਹੱਥੀ ਨੀ ਗਿਆ ਕੋਈ ਕਰ ਸਕਿਆ ਆਦਮੀ
ਅਜੇ ਹੁਣ ਜੀਓ ਨਾ ਛੋਟੇ
ਐਸਾ ਜੀਵ ਹੈ ਅਜੇ ਛੱਡਦਾ ਨੀ ਹੈ
ਰੰਕਾਈ ਨੈਨਾ
ਮਿੱਤਰਾਂ ਨਾਲ ਰੰਕਾ ਹੀ ਕਮਾ ਕਹਿੰਦਾ ਹੈ ਕਿ ਮੇਰਾ ਧਨ ਬੋੜੀ ਮੇਰੀ ਗੱਲ ਨੀ ਸਮਝਦੇ ਮੇਰੇ ਪੁੱਤਰ ਆਖੇ ਨੀ ਲੱਗਦੇ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਅੰਤ ਵੇਲੇ ਉਹਨੂੰ ਬੋਲ ਸਕਦਾ ਨੀ ਕੀ ਕਰੇ ਸਾਹਿਬ ਸੰਗਤ ਜੀ ਕਹਿੰਦੇ ਕਿਹਾ ਮਹਾਰਾਜ ਜਗਲਕ ਬਿਕਲ ਭਈ ਨੀ ਬਾਨੀ ਪਾਲੇ ਹਰੇ ਮਨ ਸਾਰਕ ਪਾਨੀ
ਕਬੀਰ ਨੈ
ਸੋਚਿਆ ਈਸਾ ਨਾ ਹੈ ਈਸ਼ਰ ਦੀ ਸੋਝੀ ਨੀ ਅਜੇ ਵੀ ਕਰਦਾ ਅਜੇ ਵੀ ਕੰਗਾਲ ਭਾਈ ਨੇਤਰਾਂ ਨਾਲ ਉਹਨਾਂ ਦੇ ਮੂੰਹ ਦੀ ਕਰਦਾ ਹੈ ਬਾਹਰ ਸੁਝਾਈ ਕਰਨਾ ਸੁਝਾਈ ਨਾ
ਕਬੀਰ ਨੈਣ ਨਿਹਾਰੋ ਕੁਝ ਕਾਹੂ
ਸਾਹਿਬ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਸਰਗੁਣ ਸ੍ਰੀ ਮਹਾਰਾਜ ਧਾਰ ਕੇ ਦਰਸ਼ਨ ਦਿੱਤਾ ਜਦੋਂ ਕਬੀਰ ਜੀ ਨੂੰ ਤੇ ਉਸ ਸਾਹਿਬ ਕਬੀਰ ਜੀ ਕਹਿੰਦੇ ਹਨ
ਕਬੀਰ ਨੈਣ ਨਿਹਾਰੋ ਤੁਝ
ਕਾਹੂ ਜਾਨੀ ਉਹਨਾਂ ਅੱਖਾਂ ਨਾਲ ਮੈਂ ਤੁਹਾਡੇ ਦਰਸ਼ਨ ਦੇਖਦਾ ਰਹਾ ਜੇ ਹੁਣ ਸਾਖਿਆਤ ਦਰਸ਼ਨ ਦੇ ਰਹੇ ਹੋ ਤੇ ਅੱਖਾਂ ਨੂੰ ਸਫਰੀਆਂ ਕਰ ਦੇਣਾ ਦੀਦ ਨੇ ਦੀਦਾਰ ਸਾਹਿਬ ਕੱਚ ਨਹੀਂ ਇਸ ਕਾ ਅਮੋਲ ਅੱਖਾਂ ਨੂੰ ਅਜੇ ਸਾਹਿਬਾ ਤੇਰੇ ਦਰਸ਼ਨ ਕਰਨੇ ਹੈ ਇਹ ਅਮੋਲ ਅੱਖਾਂ ਬਣ ਜਾਂਦੀਆਂ ਬੇਕੀਮਤੀਆਂ ਬਣ ਜਾਂਦੀਆਂ ਹਨਗੀਆਂ
ਸਰਵਨ ਸੁਣੋ
ਕੰਨਾਂ ਕਰਕੇ ਮਾਰਾ ਆਪਦਾ ਨਾਮ ਹੀ ਸੁਣ ਦੇ ਰਹੀਏ ਤੇ ਸਾਡੇ ਕੰਨ ਸਫਲੇ ਹੋ ਜਾਣੇ ਅਸੀਂ ਕਿਰਪਾ ਕਰੋ
ਨੈਣ ਉਤਰੋ ਤੋ ਨਾਮ ਜੀ
ਅਤੇ ਮਾਰਾ ਬਾਣੀ ਕਰਕੇ ਉਤਾਰਦਾ ਰਹਾ ਬਚਨ ਬਾਣੀ ਕਰਕੇ ਮਾਰਾ ਤੁਹਾਡੇ ਨਾਵਾਂ ਨੂੰ ਉਤਾਰਦਾ ਰਹਾ ਮੇਰੇ ਤੇ ਕਿਰਪਾ ਕਰੋ
ਕਰਨ ਕਮਲ
ਰਿਦਾਉਗੇ ਕਰਨ ਕਮਲ ਰਿਦੇ ਵਿੱਚ ਛਾਂ ਚ ਟਿਕਣ ਮੇਰਾ ਵਿਆਹ ਤੁਹਾਡੇ ਚਰਨਾਂ ਕਮਲ ਟਿਕਾਣਾ ਬਣਾਵੇ ਹਰ ਵਕਤ ਮੇਰੇ ਚਿਰ ਦੇ ਹਿਰਦੇ ਚਰਨ ਬਸੇ ਰਹਿਣ ਇਹ ਆਪ ਮੇਰੇ ਤੇ ਕਿਰਪਾ ਕਰੋ ਇਹ ਮੰਗ ਮੰਗੀ ਮਹਾਰਾਜ ਸਾਹਿਬ ਦੇ ਪਾਸੋਂ ਕਬੀਰ ਸਾਹਿਬ ਜੀ ਨੇ ਇਹਨੇ ਰਵਿਦਾਸ ਜੀ ਨੂੰ ਮੰਗਿਆ ਸੀ ਕਿ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸਜਾ ਸਪੂਰ ਰੱਖੋ ਮਨ ਸਮਰਪਣ ਕਰੋ ਚਰਨ ਹਿਰਦੇ ਕਰੋ ਰਤਨ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿੰਘ ਜੀ ਨੂੰ ਕਟਾ ਮੈਂ ਤਾਂ ਮੋਲ ਮਹਿੰਦੀ ਮੇਰੀ ਜੀ ਸਕਾ
ਕਬੀਰ ਸੁਰਗ ਨਰਕ ਤੇ ਮੈਂ ਰਹੇ
ਬਾਹਮਣ ਹੋਇਆ ਕਬੀਰ ਤੂੰ ਕਿਵੇਂ ਭਗਤੀ ਕਰ ਸਕਦਾ ਹੈ ਤੈਨੂੰ ਪਰਮੇਸ਼ਰ ਦੇ ਦਰਸ਼ਨ ਕਿਵੇਂ ਹੋ ਸਕਦੇ ਹੈ ਅਸੀਂ ਬਾਹਮਣ ਲੋਕ ਹੀ ਸਵਰਗ ਜੀ ਜਾਵਾਂਗੇ ਤੂੰ ਨੀ ਕਬੀਰ ਸਵਰਗ ਜੀ ਜਾ ਸਕਦਾ ਤਾਂ ਕਬੀਰ ਜੀ ਉੱਤਰ ਦਿੰਦੇ ਹਨ
ਕਬੀਰ ਸੁਰਗ ਨਰਕ ਤੇ ਮੈਂ
ਰਹੇ ਮੈਨੂੰ ਤਾਂ ਸਵਰਗ ਦੀ ਇੱਛਾ ਹੀ ਤੇ ਨਰਕ ਚ ਵੀ ਮੈਂ ਜਾਵਾਂਗਾ ਦੋਹਾਂ ਤੋਂ ਰਹਿਤ ਹੋ ਗਿਆ
ਸਤਿਗੁਰ ਕੇ ਪ੍ਰਸਾਦ
ਸਵਰਗ ਸਕਾਮ ਕਰਮ ਨਹੀਂ ਕਰਦਾ ਜੇ ਤੂੰ ਕਾਮਨਾ ਸਾਹਿਬ ਕਰਮ ਕਰਾਂ ਤਾਂ ਸਵਰਗ ਦੀ ਇੱਛਾ ਮੈਨੂੰ ਹੋਵੇ ਤੇ ਨਿਖਿਤ ਕਰਮ ਮੈਂ ਕਰਦਾ ਜੀ ਇਸ ਕਰਕੇ ਨਰਕ ਦਾ ਡਰ ਹੋਵੇ ਮੈਂ ਦੋਹਾਂ ਤੋਂ ਰਹਿਤ ਹੋ ਗਏ ਪਾਪ ਕਰਕੇ ਆਦਮੀ ਨਰਕਾਂ ਨੂੰ ਜਾਂਦਾ ਪੁੰਨ ਕਰਕੇ ਸਵਰਗ ਨੂੰ ਜਾਂਦਾ ਮੈਂ ਪਾਪ ਨੂੰ ਦਊ ਨਿਰਵਰੀ ਦੋਹਾਂ ਨੂੰ ਨਿਵਤ ਕਰ ਸਕਦਾ ਹੈ ਦੋਹਾਂ ਤੋਂ ਮੈਂ ਰਹਿਤ ਹੋ ਗਿਆ ਸਵੇਰ ਦਾ ਸੰਗਲ ਪਾ ਲਈਏ ਰਾਜੇ ਨੂੰ ਕੈਦ ਕਰਨ ਵਾਸਤੇ ਸਵੇਰ ਦੀ ਮੇਰੀ ਸਵਰਗ ਦਾ ਸੁੱਖ ਹੈ ਰਿਸ਼ਵ ਸੁੱਖ ਜੀ ਪਰਤੇ ਰਹਿੰਦੇ ਲੋਕ ਨਾਚ ਦੇਵਤੇ ਵੇਖਦੇ ਰਹਿੰਦੇ ਆ ਬੱਚਾ ਦੇ ਤੇ ਵਕਾਰੀ ਜਿਹੜੇ ਲੋਕ ਹੈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਨਰਕ ਜਿਹੜੇ ਲੋਹੇ ਦੀ ਬੇੜੀ ਨੂੰ ਨਰਕ ਚ ਪਏ ਰਹਿੰਦੇ ਹਨ
ਸਤਿਗੁਰ ਕੇ ਪ੍ਰਸਾਦ
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪ੍ਰਸਾਦ ਕਿਰਪਾ ਕਰਕੇ ਰਾਮਾਨੰਦ ਜੀ ਦੀ ਕਿਰਪਾ ਕਰਕੇ
ਚਰਨ ਕਮਲ ਕੀ ਮੌਜ ਮੈਂ
ਅੰਤਰ ਜਾਮੀ ਨੇ ਚਰਨਾ ਕਮਲਾਂ ਦੀ ਮੌਜ ਵਿੱਚ ਲਹਿਰ ਵਿੱਚ ਚਰਨਾ ਕਮਲ ਮੇਰੇ ਅੰਦਰ ਲਹਿਰ ਉੱਠਦੀ ਹੈ ਪ੍ਰੇਮ ਦੀ ਲਗਨ ਉੱਠਦੀ ਹੈ ਇਸ ਪ੍ਰਕਾਰ ਦੀ ਲਹਿਰ ਉੱਠਦੀ ਹੈ ਚਰਨਾ ਕਮਲਾਂ ਦੀ ਮੌਜ ਦੀ
ਰਹੋ ਅੰਤ ਹਰ ਆਪ
ਮਿਟਲੀ ਉਸੇ ਵਿੱਚ ਹੀ ਪਹਿਲਾਂ ਤੋਂ ਲਈ ਰਹਿੰਦਾ ਸੀ ਤੇ ਅੰਤ ਵੇਲੇ ਉਸੇ ਕੀ ਰਹਾਂਗਾ ਆਦਿ ਜਨਮ ਤੋਂ ਲਾ ਕੇ ਸਰੀਰ ਦੇ ਅੰਤ ਤੱਕ ਉਹਦੇ ਕੀ ਰਹਾਂਗਾ ਜਗ ਦੇ ਆਦਿ ਤੋਂ ਲਾ ਕੇ ਜਗ ਦੇ ਸਰਨੋਂ ਤੱਕ ਉਹਦੇ ਵਿੱਚ ਹੀ ਰਹਾਂਗਾ ਤੇ ਫਿਰ ਜੋ ਆਦਿ ਅੰਤ ਪਰਮੇਸ਼ਰੀ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹਦੇ ਵਿੱਚ ਹੀ ਸਦਾ ਸਦਾ ਰਹਾਂਗਾ
ਕਬੀਰ ਚਰਨ ਕਮਲ ਕੀ ਮੌਜ
ਕੋ ਚਰਨਾ ਕਮਲਾਂ ਦੀ ਮੌਜ ਤੁਹਾਨੂੰ ਲਹਿਰ ਉੱਠੀ ਹੈ ਆਨੰਦ ਹੈ ਜਿਹੜਾ ਤੁਹਾਨੂੰ ਆਨੰਦ ਦੀ ਲਹਿਰ
ਅਨੁਮਾਨ
ਉਹ ਦੱਸ ਲਿਓ ਫਿਰ ਕਿਹੀ ਵੀ ਆਨੰਦ ਦੀ ਲਹਿਰ ਆ ਤੁਹਾਨੂੰ ਚਰਨਾ ਕਮਲਾਂ ਦੇ ਦੀ ਕਹਿੰਦੇ ਕਹਿ ਕੈਸੇ ਅਨੁਮਾਨ 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 ਪ੍ਰਮਾਣ ਦਾ ਨਾਮ ਹੈ ਅਸੀਂ ਅਨੁਮਾਨ ਲਾ ਕੇ ਵੀ ਉਹ ਸਵੇਰ ਪਰਵਤ ਵਰਗੇ ਚਰਨ ਕਮਲ ਪਿਆਰੇ ਹਨ ਜਾਂ ਉਹ ਸੂਰਜ ਵਰਗੇ ਚਮਕੀਲੇ ਹਨ ਜਾਂ ਚੰਦਰਮਾ ਦੀਆਂ ਕਿਰਨਾਂ ਵਰਗੇ ਚਮਕੀਲੇ ਹਨ ਉਹ ਆਕਾਸ਼ ਦੀ ਨਿਆਈ ਉਹ ਵਿਆਪਕ ਹਨ ਉਹ ਜਾਂ ਕਬਲਾਂ ਦੀ ਨਿਆਈ ਹਨ ਕਬਰ ਜਿਹੜੇ ਰਾਤ ਨੂੰ ਮਿਲ ਜਾਂਦੇ ਕਿਵੇਂ ਕਹਿੰਦੇ ਆ ਕਦੋਂ ਜੇ ਕਲਬ ਦਰ ਕਹੀਏ ਕਲਬ ਦਰ ਜਿਹੜਾ ਹੈ ਉਹ ਮੋਹ ਪੈਦਾ ਕਰਦਾ ਹੈ ਇਸ ਕਰਕੇ ਕਲਬ ਦਰ ਵਰਗੇ ਵੀ ਕਹੇ ਜਾ ਕੇ ਵੀ ਚਰਨੀ ਹੈ ਚਰਨਾ ਕਮਲਾਂ ਜਿਹੜੀ ਲਹਿਰ ਹੈ ਸਾਡੇ ਅੰਦਰ ਆਨੰਦ ਦੀ ਅਨੁਮਾਨ ਪ੍ਰਮਾਣ ਦੁਆਰਾ ਦੱਸੀਏ ਤੁਹਾਨੂੰ ਵਿਚਾਰ ਉਸਦੀ ਭਾਈ ਸੋਭਾ ਬਣਦੀ ਨੀ ਕਹਿ ਕੇ ਮੈਂ ਕੀ ਦੱਸਾਂ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਵੇਖੇ ਉਹੀ ਪ੍ਰਮਾਣ ਇੱਕ ਆਪਣੇ ਬਿਨਾਂ ਸਿਰ ਨੂੰ ਪ੍ਰਕਾਸ਼ ਰੂਪ ਦੇ ਕਾਰਨ ਵੇਖਣਾ ਹੀ ਪ੍ਰਮਾਣ ਨੀਕ ਹੈ ਉੱਥੇ ਸਵੈਨ ਪ੍ਰਮਾਣ ਹੈ ਇੱਕ ਖੜ ਪ੍ਰਮਾਣ ਉਹਦੇ ਤੇ ਧੁਕਦੇ ਨੀ ਹਨ ਦਿਸ਼ਾਂਤ ਬਣਦੇ ਨੀ ਹਨ ਜਿਹਨਾਂ ਦੇਖਿਆ ਉਹਨਾਂ ਚਰਨਾਂ ਕਮਲਾਂ ਨੂੰ ਉਹ ਪ੍ਰਮਾਣ ਨੀਕ ਹੈ ਕਹੇ ਨਹੀਂ ਜਾ ਸਕਦੇ ਦੇਖ ਕੇ ਮਨ ਮਸਤ ਹੋ ਜਾਂਦਾ, ਉਹਨਾਂ ਚਰਨਾਂ ਕਮਲਾਂ ਚ ਲੀਨ ਹੋ ਜਾਂਦਾ।
ਕਬੀਰ ਦੇਖ ਕਹਿ ਕੇ ਕੌਣ ਨਹੀਂ
ਪੁੱਛਦਾ ਦੱਸ। ਸਾਹਿਬ ਕਬੀਰ ਜੀ ਕਹਿੰਦੇ ਮੈਂ ਜੇ ਦੇਖਿਆ ਉਸ ਆਨੰਦ ਸਰੂਪ ਨੂੰ ਤਾਂ ਕਿਸੇ ਅਨਧਕਾਰੀ ਦਾ ਦੱਸ ਦੇਵਾਂ। ਕੋਈ ਕਿਹੜਾ ਪ੍ਰਤੀਤ ਕਰਦਾ, ਭਰੋਸਾ ਕਰਦਾ, ਕਹਿੰਦੇ ਐਵੇਂ ਗੱਪਾਂ ਮਾਰਦਾ, ਐਵੇਂ ਕਹਿੰਦੇ ਐਵੇਂ ਜਲਾਹਾ, ਕਦੇ ਸਾਨੂੰ ਆਪਦਾ ਪ੍ਰਤਾਪ ਦਿਖਾਉਣ ਵਾਸਤੇ ਝੂਠੀਆਂ ਗੱਲਾਂ ਕਰ ਰਿਹਾ, ਕਿਸੇ ਨੂੰ ਪ੍ਰਤੀਤ ਨੀ ਕਰਨੀਆਂ ਜਵਾਨੀਆਂ।
ਹਰ ਜੈਸਾ ਤੈਸਾ ਉਹੀ,
ਜਿਹੜਾ ਜੋ ਹਰੀ ਅਕਾਲ ਪੁਰਖ ਹੈ ਵੈਸਾ ਉਹ ਆਪ ਹੀ ਹੈ। ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੂਜਾ,
ਰਹੋ ਹਰਖ ਗੁਣ ਗਾ।
ਮੈਨੂੰ ਜੋ ਲੋਕ ਨੇ ਤੇ ਨਾ ਉਪਤੀਜਣਗੇ ਮੈਨੂੰ ਪਰਵਾਹ ਨੀ, ਮੈਂ ਪ੍ਰਸੰਨ ਹੋ ਕੇ ਉਸਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹਾਂ।
ਕਬੀਰ ਚੁਗੈ ਕਿਤਾਰ ਧੀ ਚੁਗੈ,
ਜੀਵਾਂ ਦੀ ਹਾਲਤ ਦੱਸਦੇ ਇਸ ਸਰਕਾਰ ਕੂੰ ਜਾਵੇਗੀ। ਉਹ ਪਹਿਲਾਂ ਚੋਗਾ ਚੁਗਦੀ ਹੈ, ਜਿਹੜੇ ਬੱਚਿਆਂ ਨੂੰ ਪਹਾੜਾਂ ਵਿੱਚ ਆਂਡੇ ਦੇ ਆਉਂਦੀਆਂ ਚੀਜ਼ਾਂ, ਜਿਸ ਵੇਲੇ ਬਸ ਪੈਣ ਲੱਗ ਜਾਂਦੀ ਪਹਾੜੀਆਂ ਵਿੱਚ, ਇੱਧਰ ਪੰਜਾਬ ਦੇਸ਼ ਚ ਆ ਜਾਂਦੀਆਂ ਨੇ ਪਹਾੜਾਂ ਦੇ ਵਿੱਚੋਂ, ਪੰਜਾਬ ਦੇਸ਼ ਵਿੱਚ ਆ ਕੇ ਉਹਨਾਂ ਚੋਗਾ ਚੁਗਦੀਆਂ ਹਨ, ਉਸ ਵੇਲੇ ਆਪਦੇ ਬੱਚੇ ਨੂੰ ਚੇਤੇ ਕਰਦੀਆਂ ਹਨ, ਫਿਰ ਚੋਗਾ ਚੁਗ ਲੈਂਦੀਆਂ, ਫਿਰ ਚੇਤੇ ਕਰਦੀਆਂ ਹਨ,
ਚੁਗ ਚੁਗ
ਚੋਗੇ ਨੂੰ ਚੁਗ ਚੁੱਕੇ ਨਾ ਬੱਚਿਆਂ ਨੂੰ ਚੇਤੇ ਕਰਦੀਆਂ ਹਨ। ਬੱਚਿਆਂ ਦੇ ਬੱਚੇ ਕੂੰਜਾਂ ਦੇ ਮਨ ਚੇਤੇ ਹੁੰਦੇ ਆ ਜਿਹੜੇ, ਉਹਨਾਂ ਦੇ ਸਿਮਰਨ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਸ਼ਕਤੀ ਪਈ ਹੈ। ਕੂੰ ਜਿਹੜੀ ਹੈ ਆਪਣੇ ਬੱਚੇ ਨੂੰ ਸਿਮਰਨ ਕਰਕੇ ਅਸਮਾਨ ਤੋਂ ਲੈ ਕੇ ਦਾਰਾਂ ਦੀਆਂ ਦਾਰਾਂ ਬਣ ਕੇ ਮਗਰ ਕੂੰਜਾਂ ਦੇ ਬੱਚੇ ਪੱਕ ਕੇ ਆ ਜਾਂਦੇ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ,
ਕਬੀਰ ਚੁਗੈ ਕਿਤਾਰੈ ਧੀ ਚੁਗੈ,
ਉਹ ਚੋਗਿਆਂ ਨੂੰ ਚੁਗਦੇ ਆ ਬਾਲਕ ਅਵਸਥਾ ਚ, ਫਿਰ ਚੇਤੇ ਕਰਦੇ ਆ ਜਵਾਨੀ ਅਵਸਥਾ ਚ, ਫਿਰ ਚੁਗਨ ਚੁਗਦੇ ਘਰ ਦੀ ਜਵਾਨੀ ਵਿੱਚ,
ਚੁਗ ਚੁਗ ਕਿਤਾ
ਚੋਗਿਆਂ ਨੂੰ ਰੁਕੇ ਦੁਰਗ ਅਵਸਥਾ ਚੇਤੇ ਕਰਦੇ ਰਹਿੰਦੇ ਹਨ।
ਵੈਸੇ ਬਚਰਾ ਕੂੰਜ
ਕੂੰਜ ਦੇ ਮਨ ਚ ਬੱਚੇ ਵਸੇ ਰਹਿੰਦੇ ਹਨ ਹਰ ਵਕਤ,
ਮਾਇਆ ਮਮਤਾ
ਸਾਰੀ ਮਾਇਆ ਵੀ ਮਮਤਾ ਜੀਆਂ ਦੇ ਅੰਦਰ ਵਸੀ ਰਹਿੰਦੀ, ਚਾਹੇ ਬਾਲਕ ਹੋਏ, ਚਾਹੇ ਕੋਈ ਜਵਾਨ ਹੋਏ, ਚਾਹੇ ਕੋਈ ਘਰ ਦੀ ਜਵਾਨੀ ਚ, ਚਾਹੇ ਕੋਈ ਬੁੱਢਾ ਹੈ, ਮਾਇਆ ਦੀ ਮੇਰ ਨੂੰ ਛੁੱਟਦੀ ਜੀਆਂ ਤੋਂ, ਉਸੇ ਮੋਹ ਚ ਫਸੇ ਪਏ ਰਹਿੰਦੇ ਹਨ।
ਕਬੀਰ ਅੰਬਰ ਧਨ ਹਰ
ਛਾਇਆ ਜੀ ਕਹਿੰਦੇ ਹਨ, ਸੁਣੋ ਬਈ ਦ੍ਰਿਸ਼ਟਾਂਤ, ਜਿਸ ਪ੍ਰਕਾਰ ਅੰਬਰ ਆਕਾਸ਼ ਵਿੱਚ ਕਣ ਹਰ ਬੱਦਲ ਛਾਇਆ ਪੂਰਿਆ ਹੁੰਦਾ ਹੈ,
ਉਹ
ਵਰਖਾ ਕਰਕੇ ਕੱਚੀਆਂ ਸਰੋਵਰਾਂ ਨੂੰ ਤੇ ਤਾਲ ਪੱਕਿਆਂ ਦੇ ਤਾਂ ਹੀ ਭਰ ਦਿੰਦਾ ਬੱਦਲ,
ਚਾਤਰਕ ਜਿਉ ਤਰਤ ਕਰਾ ਹੈ,
ਜਿਹੜੇ ਚਾਤਰਕ ਦੀ ਨਿਆਈ ਅਜੇ ਵੀ ਤਰਸਦੇ ਰਹਿੰਦੇ ਆ ਬੰਬੀਹੇ,
ਤੂੰ ਕੌਣ ਹਵਾ
ਕੀ ਹਾਲ ਹੈ, ਜੇ ਸ਼ਾਂਤੀ ਮੂਲ ਨਾਲ ਜਿਹੜੇ ਮਰਨਾ ਹੀ ਹੋਵੇ ਜਨਾ ਲਿਆਉਂਦਾ, ਇਸੇ ਪ੍ਰਕਾਰ ਫਰਮਾਉਂਦੇ ਹਨ।
ਕਬੀਰ ਅੰਬਰ ਧਨ ਹਰ ਛਾਇਆ,
ਅੰਬਰ ਕੌਣ ਚਿਲਾ, ਆਕਾਸ਼ ਜੋ ਹੈ ਉਹ ਆਕਾਸ਼ ਵੀ ਨਹੀਂ ਆਈ ਹੈ, ਧਨ ਹਰ ਬੱਦਲ ਵੀ ਨਹੀਂ ਆਈ, ਛਾਇਆ ਕਿਰਪਾਲੀ ਹੋ ਕੇ ਪੂਰੇ ਹੋਏ ਹਨ।
ਬਰਖ ਭਰੇ ਸਰਤਾਲ,
ਸੱਚੇ ਪਾਤਸ਼ਾਹ ਵਰਖਾ ਕਰਕੇ ਕੱਚੇ ਸਰੋਵਰਾਂ ਦੀ ਨਹੀਂ ਆਈ, ਜਿਹੜੇ ਕਨਿਸ਼ਠ ਅਧਿਕਾਰੀ ਉਹਨਾਂ ਨੂੰ ਪਦਾਰਥਾਂ ਦੀ ਲੋੜ ਹੈ, ਪਦਾਰਥਾਂ ਰੂਪੀ ਪਾਣੀ ਨਾਲ ਉਹ ਸਰੋਵਰ ਲਵਾ ਲਵਾ ਭਰਤੇ, ਤੇ ਤਾਲਾਂ ਪੱਕੇ ਨੂੰ ਮੱਧਮ ਅਧਿਕਾਰੀ ਹੈ, ਨਾਲੇ ਉਹ ਦੁਨੀਆਂ ਦੇ ਸੁੱਖ ਚਾਹੁੰਦੇ ਆ, ਨਾਲੇ ਪ੍ਰਲੋਕ ਦੇ ਸੁੱਖ ਚਾਹੁੰਦੇ ਆ, ਉਹਨਾਂ ਦੇ ਤਾਂ ਕੱਚਿਆਂ ਪੱਕੇ ਸਰੋਵਰਾਂ ਦੀ ਨਿਆਈ ਮੱਧਮ ਅਧਿਕਾਰੀਆਂ ਨੂੰ, ਨਾਲੇ ਦੁਨੀਆਂ ਦੇ ਸੁੱਖ ਦੇ ਦਿੱਤੇ, ਮੰਗੋ ਕਾਹ ਰੰਗ ਸਭ ਦੇਖੋ ਤੁਸੀਂ ਤੇ ਮੇਰਾ ਵਿਸਤਾਰ, ਜੈ ਜੋ ਨਾਮਾ ਬਿਤ ਸਦਾਮਾ ਤਿੰਨ ਕੋ ਕਿਰਪਾ ਭਈਆ ਪਾਰ, ਕਹਿ ਕਬੀਰ ਤੋਂ ਸਮਰਾ ਦਾ ਕੇ ਚਾਰ ਪਦਾਰਥ ਦੇਖਣਾ ਵਾਰ, ਇਹ ਨਾਲੇ ਪਦਾਰਥ ਤੇ ਨਾਲ ਮੂਰਤੀ ਦੀ ਲੋੜ, ਧਰਮਕ ਕਾਮ ਮੋਖ, ਇਹ ਜਿਹੜੇ ਮੱਧਮ ਅਧਿਕਾਰੀ ਹੈ ਉਹ ਪੱਕਿਆਂ ਤਲਾਵਾਂ ਦੀ ਨਿਆਈ ਭਰ ਦਿੱਤੇ ਹਨ,
ਜਿਹੜੇ
ਉੱਤਮ ਅਧਿਕਾਰੀ ਹੈ ਉਹ ਸ਼ਾਂਤੀ ਬੂੰਦ